ਗੁਰੂ ਨਾਨਕ ਮਹਾਰਾਜ ਸਿੰਗਲਾ ਦੀ ਪਹੁੰਚੇ ਹਨ। ਰਾਜਾ ਸ਼ਿਵਨਾਭ ਉਹਨੂੰ ਉਪਦੇਸ਼ ਦੇ ਰਹੇ ਹਨ। ਪਾਤਸ਼ਾਹ ਕਹਿਣ ਲੱਗੇ, ਹੇ ਰਾਜਨ, ਯੋਗ ਦੋ ਤਰ੍ਹਾਂ ਦਾ ਹੈ। ਇੱਕ ਹੈ ਕਸ਼ਟ ਯੋਗ, ਦੂਜਾ ਹੈ ਭਗਤੀ ਯੋਗ, ਸਹਿਯੋਗ। ਕਸ਼ ਯੋਗ ਨੂੰ ਖਾਲਸਾ ਜੀਓ, ਜਿਹੜੇ ਯੋਗੀ ਹਨ ਉਹ ਕਮਾਉਂਦੇ ਹਨ। ਸਹਿਯੋਗ ਨੂੰ, ਭਗਤੀ ਯੋਗ ਨੂੰ ਗੁਰਸਿੱਖ ਕਮਾਉਂਦੇ ਹਨ। ਜਦੋਂ ਗੁਰੂ ਕੇ ਪਿਆਰੇ ਸਾਧ ਸੰਗਤ ਕਰਦੇ, ਨਾਮ ਜਪਦੇ, ਬਾਣੀ ਪੜ੍ਹਦੇ, ਸੇਵਾ ਕਰਦੇ, ਸਵਾਸ ਸਵਾਸ ਸਿਮਰਨ ਕਰਦੇ ਹਨ, ਉਹਨਾਂ ਦਾ ਸਹਿਯੋਗ ਹੈ ਜੁੜਨਾ। ਯੋਗ ਦਾ ਅੱਖਰੀ ਅਰਥ ਜੇ ਲਈਏ, ਸੰਸਕ੍ਰਿਤ ਸ਼ਬਦ ਹੈ ਯੁਜ। ਯੁਜ ਦਾ ਅਰਥ ਹੈ ਜੁੜਨਾ, ਜੁਆਇੰਟ ਹੋਣਾ, ਕਿ ਜਿਹਦੀ ਚਿੱਤ ਬਿਰਤੀ ਖਿੰਡੀ ਹੋਈ ਹੈ, ਮਨ ਖਿੰਡਿਆ ਹੋਇਆ ਹੈ, ਖਿੰਡੇ ਹੋਏ ਮਨ ਨੂੰ ਕਿਹੜੇ ਕਿਹੜੇ ਸਾਧਨ ਹਨ ਕਿ ਮਨ ਜੁੜ ਜਾਵੇ, ਉਹਦੇ ਲਈ ਅੱਠ ਅੰਗ ਹਨ। ਯਮ, ਨਿਯਮ, ਇਕੰਤ ਦੇਸ਼, ਆਸਣ, ਪ੍ਰਾਣਾਯਾਮ, ਧਿਆਨ, ਧਾਰਨਾ, ਸਮਾਧੀ, ਇਹ ਅੱਠ ਅੰਗ ਹਨ। ਕਿੱਥੋਂ ਤੋਂ ਲੈ ਕੇ ਕਿੱਥੇ ਜਾਣਾ ਦੇਖੋ। ਯਮ ਤੋਂ ਲੈ ਕੇ ਸਮਾਧੀ ਵਿੱਚ ਅਸਥਿਤ ਹੋਣਾ ਇਹ ਯੋਗ ਹੈ, ਇੱਕ ਪ੍ਰਕਿਰਿਆ ਹੈ। ਜਿਹੜਾ ਬੰਦਾ ਇਸ ਪ੍ਰਕਿਰਿਆ ਵਿੱਚੋਂ ਲੰਘ ਜਾਵੇ, ਜਿਹੜਾ ਯੋਗੀ, ਜੇ ਕਹਿ ਲਓ ਲੱਖਾਂ ਯੋਗੀਆਂ ਚੋਂ ਕੋਈ ਇੱਕ ਉੱਥੇ ਪਹੁੰਚਦਾ ਹੈ ਸਮਾਧੀ ਵਿੱਚ, ਬਾਕੀ ਤਾਂ ਸਾਰੇ ਵਿੱਚ ਹੀ ਰਹਿ ਜਾਂਦੇ ਹਨ। ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੋਟ ਰਾਗ ਵਿੱਚ ਫੁਰਮਾਨ ਕੀਤਾ ਹੈ ਕਿ ਯੋਗ ਸਿੱਧ ਆਸਣ ਚੌਰਾਸੀ, ਇਹ ਪੀ ਕਰ ਕਰ ਰਹਿਆ ਵੱਡੀ ਆਰਜਾ, ਫਿਰ ਫਿਰ ਜਨਮੈ ਹਰਸਿਓ ਸੰਗ ਨ ਗਹਿਆ। ਕਿ ਬੰਦੇ ਇਹ ਯੋਗ ਦੇ ਸਾਰੇ ਅੰਗ ਕਰ ਕਰਕੇ ਥੱਕ ਜਾਂਦੇ, ਪਰ ਫਿਰ ਵੀ ਮਨ ਵਿੱਚ ਅਹੰਕਾਰ ਰਹਿ ਜਾਂਦਾ ਹੈ। ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਇਹਨਾਂ ਪੰਜਾਂ ਨਾਲ ਉਹਦਾ ਸੰਗ ਛੁਟਕਦਾ ਹੀ ਨਹੀਂ, ਬਹੁਤਾ ਅਹੰਕਾਰ ਆ ਕੇ ਵੱਧ ਜਾਂਦਾ ਇਹਨੂੰ। ਜਿਹੜੇ ਗੁਰੂ ਕਿਰਪਾ ਸਦਕਾ ਨਿਮਰਤਾ ਭਾਵ ਨਾਲ ਉਸ ਰਸ ਵਿੱਚ ਲੀਨ ਹੋ ਜਾਂਦੇ ਹਨ, ਉਹ ਲੱਖਾਂ ਚੋਂ ਕੋਈ ਇੱਕ ਵੱਡਾ ਯੋਗੀ ਗੁਰੂ ਕਿਰਪਾ ਦੁਆਰਾ ਉੱਥੇ ਪਹੁੰਚਦਾ ਹੈ। ਪਾਤਸ਼ਾਹ ਕਹਿੰਦੇ ਬਾਕੀ ਸਭ ਉੱਥੇ ਰਹਿ ਜਾਂਦੇ ਹਨ। ਪੰਜ ਅੰਗ ਤੱਕ ਕਥਾ ਆਪ ਜੀ ਨੇ ਸਰਵਣ ਕਰ ਲਈ ਹੈ। ਪ੍ਰਾਣਾਯਾਮ, ਪ੍ਰਾਣਾਯਾਮ ਦਾ ਅਰਥ ਹੈ ਖਾਲਸਾ ਜੀਓ, ਆਪਣੇ ਸਵਾਸ ਚੜਾਉਣੇ ਉਤਾਰਨੇ। ਇਹ ਇੜਾ, ਪਿੰਗਲਾ ਔਰ ਸੁਖਮਨਾ, ਇਹ ਤਿੰਨ ਨਾੜੀਆਂ ਹਨ ਜਿਹਨੂੰ ਪੂਰਕ ਕੁੰਭਕ ਰੇਚਕ ਵੀ ਆਖਦੇ ਖਾਲਸਾ ਜੀਓ। ਯੋਗੀ ਓਮ ਓਮ ਜਾਂ ਆਪਣੇ ਤਰੀਕੇ ਨਾਲ ਓਅੰਕਾਰ, ਕੋਈ ਕੀ ਜਾਪ ਕਰਦਾ, ਕੋਈ ਕੀ ਜਾਪ ਕਰਦਾ, ਉਹਦਾ ਜਾਪ ਕਰਦੇ ਕਰਦੇ 12 ਮਾਤਰਾ 12 ਵਾਰੀ ਓ ਜਪਦੇ ਜਪਦੇ ਨਾ ਆਪਣੇ ਸਵਾਸ ਚੜਾਉਂਦੇ ਹਨ। ਕੁਦਰਤੀ ਦੇਖੋ ਕਿਰਿਆ ਉੱਪਰ ਆਉਂਦੀ ਹੈ। ਫਿਰ ਜਿੱਥੇ ਸਵਾਸ ਚੜੇ ਹਨ, ਉਤਾਂਹ ਨੂੰ ਜਾ ਰਹੇ ਹਨ, ਉੱਥੇ ਰੋਕਣਾ ਵੀ ਤਾਂ ਹੈ। रोक के फिर उतारना फिर चढ़ाना ये प्रक्रिया करते रहते हैं। जेड़ा इस प्रक्रिया विच परपक हो जावे उदा दसवें द्वार ध्यान जुड़ जाता है खालसा जी उदी बिरती एकाग्र हो जाती है उस अवस्था विच पहुंचता है जह झेल बिलकार दिसंता तह अनहद शब्द वजंता मिल ज्योति जोत समानी मैं गुर प्रसादी जानी उस अवस्था विच ओ पहुंच जांदा है। आओ इस तो अगला अंग है योग दा उस नु सर्वण करिए अपने चित बिरते कागर करिए अरदास करिए रब जी कि साडी बिरते भी महाराज भगती योग द्वारा पातशाह जोड़ देना तुसी सब कुछ करन वाले हो महाराज चंगे हां बुरे हां तुहाडे हां औगुणा दे भरे होए हां धन गुरु तेग बहादुर पातशाह तुसी तां महान योगी हो आप जी कृपा करो पातशाह साडी बिरतियां कागर करना आओ अरदास बेनती करने आ सारे गुरु के प्यारे श्रद्धा सत्कार नाल उचारण करो जी सतनाम
श्री वाहे गुरु साहिब जी
सतनाम श्री वाहे गुरु साहिब जी
दोहरा ज्यो ज्यो तरही ध्यान को त्यों त्यों तुन वद जाए
ओ रब दे प्यारे जिवें जिवें ध्यान धारण करते हैं अपने स्वरूप का ध्यान चढ़ाते हैं फिर उतारते हैं फिर चढ़ाते फिर उतारते जिवें जिवें ध्यान परपक हो जाता है ना पहला एक मिनट फिर डेढ़ मिनट फिर दो मिनट फिर ढाई मिनट इतना होंदा है कई बारी तो दो दो सैकेंड भी ध्यान जुड़ जाता है ये भी बड़ा होंदा है कई बारी रब आपे ही गुरसिखा का ध्यान उत्ते होर लै जाता है जितना पातशाह कृपा करता है अकाल पुरख वाहिगुरु उतना उन्होंने ध्यान परपक हो जाता है जिवें जिवें ध्यान उत्ते लाई जाते हैं तो उन्होंने प्यारियों नूं अनहद धुनी वो होर एक रस भी सुनाई देती है अनहद एक रस आपे आप बजाए हुए बाजे जिहड़े अंदर वजदे हैं उन्होंने प्यारियों नूं उही सुनाई देते हैं
खष्ट अंग है योग का ध्यान तरत सुख पाए
जिहड़ा फिर ध्यान धारण कर दे वो छेवां अंग है योग दा वो ध्यान धारण करदिया गुरु के प्यारे रब दे प्यारे संत महात्मा तत् वेते महापुरख योगी पुरख उस ध्यान विच ही आत्ममई सुख की प्राप्ति करते हैं
जो पई द्वै प्रकार को लखो सो त्याना
गुरु नानक पातशाह कहंदे राजा जी ए राजन दो प्रकार का ध्यान जानो ध्यान नु दो भागा च वंडिया होया है ओ ध्यान दो तरह का जानो जी
बाहे का अंतरीक बखाना
एक बाहरी ध्यान है अखां खोल के बाहरी ध्यान लगाना ये बाह्य ध्यान है दूजा अंतरीव ध्यान अंतर ध्यान वो केड़ा है वो भी दसणगे अगे खालसा जी जिथे अखां बंद वो गुरु के प्यारे अपने आत्म स्वरूप भी जाते हैं ਇੱਕ ਬਾਹਰੀ ਧਿਆਨ ਹੈ, ਦੂਜਾ ਅੰਤਰੀਵ ਧਿਆਨ ਹੈ।
ਬਿਸ਼ਨ ਚਤੁਰ ਪੁਜ ਕੋ ਜੋ ਧਿਆਨਾ,
ਜਿਹੜਾ ਬਾਹਰੀ ਧਿਆਨ ਹੈ ਹੁਣ ਫਰਮਾਨ ਕਰਦੇ ਹਨ ਕਿ ਐ ਰਾਜਨ, ਜਿਵੇਂ ਹਿੰਦੂ ਮਤ ਵਿੱਚ ਵੈਦਿਕ ਮਤ ਵਿੱਚ ਵਿਸ਼ਨੂੰ ਦਾ ਧਿਆਨ ਲਗਾਉਣਾ ਹੈ, ਕਿਸੇ ਮੂਰਤੀ ਦਾ ਧਿਆਨ ਲਗਾਉਣਾ ਹੈ, ਬ੍ਰਹਮਾ ਦਾ ਧਿਆਨ ਲਗਾਉਣਾ ਹੈ, ਕੋਈ ਫੋਟੋ ਦਾ ਧਿਆਨ ਲਗਾਉਂਦੇ ਹਨ, ਕੋਈ ਕੀ ਧਿਆਨ ਲਗਾਉਂਦੇ ਹਨ, ਸਾਹਮਣੇ ਕੋਈ ਮੂਰਤੀ ਪਈ ਹੈ ਉਹਨੂੰ ਦੇਖ ਦੇਖ ਕੇ ਬਿਰਤੀ ਕਾਗਰ ਕਰਨੀ, ਇਹ ਧਿਆਨ ਹੈ ਖਾਲਸਾ ਜੀ। ਸਾਰੇ ਪਾਸੋਂ ਆਪਣੀ ਸੁਰਤੀ ਬਿਰਤੀ ਤੋੜ ਕੇ ਇੱਕ ਪਾਸੇ ਜੋੜਨੀ, ਇਹ ਧਿਆਨ ਹੈ, ਇਹ ਬਾਹਰੀ ਧਿਆਨ ਹੈ। ਕੋਈ ਸਾਹਮਣੇ ਰੱਬ ਦਾ ਪਿਆਰਾ ਖੜਾ ਹੈ ਗੁਰਸਿੱਖ ਵੀ, ਔਰ ਇਸ ਰੂਪ ਦਾ ਧਿਆਨ ਲਗਾ ਲੈਣਾ ਬਾਹਰੀ ਸਰੂਪ ਦਾ, ਕੋਈ ਨਿਹੰਗ ਸਿੰਘ ਹੈ, ਮਹਾਕਾਲ ਹੈ, ਕੋਈ ਤਤਵੇਤਾ ਮਹਾਂਪੁਰਖ ਹੈ ਉਹਦਾ ਧਿਆਨ ਲਗਾ ਲੈਣਾ, ਇਹ ਬਾਹਰੀ ਧਿਆਨ ਹੈ, ਇਹ ਬਾਹਰੀ ਸਰੂਪ ਦਾ ਧਿਆਨ ਲਗਾਉਣਾ। ਕਈ ਰੱਬ ਦੇ ਪਿਆਰੇ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਦਾ ਧਿਆਨ ਲਗਾਉਂਦੇ ਹਨ, ਬੁਰਾ ਨਹੀਂ, ਉਹ ਬਿਰਤੀ ਤਾਂ ਇਕਾਗਰ ਹੋ ਰਹੀ, ਕੁਛ ਤਾਂ ਜੁੜ ਰਿਹਾ ਹੈ, ਅੱਜ ਫੋਟੋ ਨਾਲ ਜੁੜੇਗਾ, ਕੱਲ ਆਤਮ ਸਰੂਪ ਵੱਲ ਜਾਵੇਗਾ, ਇਕਦਮ ਕੋਈ ਅੰਦਰ ਤਾਂ ਨਹੀਂ ਜਾ ਸਕਦਾ ਖਾਲਸਾ ਜੀ। ਉਹ ਵੱਖ ਵੱਖ ਜਿਹਦੀ ਅਵਸਥਾ ਹੈ ਉੱਥੇ ਪਹੁੰਚੇਗਾ ਉਹ, ਕੋਈ ਕਿਹਦਾ ਧਿਆਨ ਲਗਾਉਂਦਾ ਹੈ, ਕੋਈ ਕਿਹਦਾ ਧਿਆਨ ਲਗਾਉਂਦਾ ਹੈ, ਇਹਨਾਂ ਅੱਖਾਂ ਨੂੰ ਖੋਲ ਕੇ, ਇਹਨਾਂ ਨੇਤਰਾਂ ਰਾਹੀਂ ਜਿਹੜੀ ਬਿਰਤੀ ਖਾਲਸਾ ਜੀ ਬਾਹਰੋਂ ਦੇਖਣੀ ਹੈ, ਫਿਰ ਉਸਨੂੰ ਅੰਦਰ ਲੈ ਜਾਣਾ ਹੈ, ਪਹਿਲਾਂ ਬਾਹਰੀ ਧਿਆਨ ਇਹ ਲਗਾਉਣਾ ਹੈ।
ਸੋ ਬਾਹਰ ਕਾ ਜਾਨ ਸੁਜਾਨਾ,
ਐ ਸਿਆਣਿਆ, ਐ ਸਿਆਣੇ ਰਾਜਨ, ਐ ਰਾਜਾ ਸ਼ਿਵਨਾਭ, ਇਹ ਬਾਹਰ ਧਿਆਨ ਜਾਣੋ, ਇਹ ਬਾਹਰ ਦਾ ਧਿਆਨ ਹੈ ਕਿ ਬਾਹਰੋਂ ਸਾਰੇ ਪਾਸੋਂ ਚਿਰਤੀ ਬਿਰਤੀ ਕਾਗਰ ਕਰਨੀ ਹੈ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਸਾਡਾ ਬਾਹਰੀ ਧਿਆਨ ਨਹੀਂ ਇਕੱਠਾ ਹੁੰਦਾ ਕਦੀ ਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰਸ਼ਨ ਕਰਦੇ ਆ ਧਿਆਨ ਹੋਰ ਪਾਸੇ ਲੰਘ ਜਾਂਦਾ, ਇਹ ਵੀ ਤਾਂ ਦਰਸ਼ਨ ਪਾਤਸ਼ਾਹ ਦੇ ਬਾਹਰੀ ਧਿਆਨ ਹਨ। ਪਾਤਸ਼ਾਹ ਦੇ ਸਰੂਪ ਦਾ ਧਿਆਨ ਲਗਾਉਣਾ, ਨੇਤਰ ਦਰਸ਼ਨ ਕਰਨੇ, ਇਹ ਬਾਹਰੀ ਧਿਆਨ ਹਨ। ਜਦੋਂ ਕੋਈ ਸ਼ਬਦ ਸੁਣਦਾ ਹੈ, ਉਹਦਾ ਰਸ ਮਾਣਦਾ ਹੈ, ਉਹ ਅੰਤਰੀਵ ਧਿਆਨ ਹਨ ਕਿ ਇਹ ਰਾਜਨ, ਇਹ ਬਾਹਰੀ ਧਿਆਨ ਹੈ, ਇਹਨੂੰ ਜਾਣੋ।
ਗੁਰ ਕੇ ਸ਼ਬਦ ਵਿਖੇ ਜੋ ਜੋਰਾ,
ਇਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਜੋ ਸ਼ਬਦ ਹੈ, ਜੋ ਗੁਰੂ ਦਾ ਉਪਦੇਸ਼ ਹੈ, ਉਸ ਵਿੱਚ ਆਪਣੀ ਬਿਰਤੀ ਜੋੜਨੀ ਹੈ। ਹੁਣ ਪਹਿਲਾਂ ਤਾਂ ਬਾਹਰੇ ਪਾਵਨ ਸਰੂਪ ਦਾ ਧਿਆਨ ਕਿ ਪਾਤਸ਼ਾਹ ਦੇ ਸੋਹਣੇ ਰੁਮਾਲੇ ਹਨ, ਬਹੁਤ ਸੁੰਦਰ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਇਹਨਾਂ ਨੇਤਰਾਂ ਦੁਆਰਾ ਇਹ ਦਰਸ਼ਨ ਕਰਨੇ। ਫਿਰ ਜੋ ਬਾਣੀ ਦਾ ਸ਼ਬਦ ਹੈ, ਗੁਰਬਾਣੀ ਦਾ ਕੋਈ ਵੀ ਸ਼ਬਦ ਹੈ, ਉਹਦਾ ਭਾਵ, ਉਹਦਾ ਰਸ ਮਾਣਨਾ, ਉਸ ਵਿੱਚ ਆਪਣੀ ਬਿਰਤੀ ਨੂੰ ਜੋੜਨਾ ਹੈ।
ਨਾਭੀ ਹਿਰਦੈ ਕੀ ਨਾਸਾ ਓਰਾ,
ਕਈ ਨਾਭੀ ਦਾ ਧਿਆਨ ਲਗਾਉਂਦੇ, ਕਈ ਹਿਰਦੇ ਦਾ ਧਿਆਨ ਲਗਾਉਂਦੇ, ਕਈ ਨਾਸਕਾਂ, ਇਹ ਜਿਹੜੇ ਨੱਕ ਹਨ, ਨੱਕ ਵੱਲ ਆਪਣੀ ਧਿਆਨ ਸੁਰਤੀ ਲੈ ਜਾਂਦੇ। ਨਾਭੀ ਕੀ ਹੈ, ਜਿੱਧਰੋਂ ਸਵਾਸ ਆ ਰਹੇ ਹਨ, ਵਾਹਿਗੁਰੂ, ਅੰਦਰੋਂ ਜਿੱਥੋਂ ਉੱਠਦੇ ਨਾ ਉੱਥੋਂ ਧਿਆਨ ਲਗਾਉਂਦੇ, ਕਈ ਜਿੱਥੋਂ ਲੰਘ ਕੇ ਜਾ ਰਹੇ ਹਿਰਦੇ ਵਿੱਚੋਂ ਉਹਦਾ ਧਿਆਨ ਲਗਾਉਂਦੇ, ਕੋਈ ਕਈ ਇਹ ਨਾਸਕਾ ਦਾ ਧਿਆਨ ਲਗਾਉਂਦੇ ਹਨ, ਜਿੱਥੋਂ ਖਾਲਸਾ ਸਾਡੇ ਸਾਹ ਇਧਰੋਂ ਵੀ ਬਾਹਰ ਆਉਂਦੇ ਹਨ, ਕਈ ਇਹਦਾ ਧਿਆਨ ਲਗਾਉਂਦੇ ਹਨ।
ਕਹਿ ਭੂਕੇ ਕਹਿ ਦਸਵੇਂ ਦੁਆਰਾ,
ਖਾਲਸਾ ਜੀਓ, ਇਹ ਅੱਖਾਂ ਦੇ ਉੱਤੇ ਜਿਹੜੇ ਪ੍ਰਵੱਟੇ ਹਨ, ਮਸਤਕ ਹੈ, ਉਹਦਾ ਧਿਆਨ ਲਗਾਉਣਾ, ਕਈ ਇਹਦੇ ਅੰਦਰ ਜਿਹੜਾ ਦਸਵਾਂ ਦੁਆਰ ਹੈ, ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਜਿਹੜਾ ਬੰਦ ਹੈ, ਬਾਰ ਬਾਰ ਉਹਦੇ ਵੱਲ ਆਪਣੀ ਸੁਰਤੀ ਬਿਰਤੀ ਲਗਾਉਂਦੇ ਹਨ।
ਧਰੇ ਅਨਾਹਦ ਤੁਨ ਕੈ ਤਾਰਾ,
ਦਸਮ ਦੁਆਰ ਦੇ ਅੰਦਰ ਜਿਹੜੇ ਪ੍ਰਪੱਕ ਜੋਗੀ ਹਨ, ਸੰਤ ਮਹਾਤਮਾ ਹਨ, ਸ਼ਾਂਤ ਰਸ ਵਾਲੇ ਪੁਰਖ ਹਨ, ਉਹ ਉਸ ਸਮਾਧੀ ਵਿੱਚ, ਅਜੇ ਸਮਾਧੀ ਤੋਂ ਪਹਿਲਾਂ ਦੀ ਅਵਸਥਾ ਹੈ, ਧਿਆਨ ਜਿਹੜਾ ਦਸਵੇਂ ਦੁਆਰ ਜਾ ਕੇ ਅਨਹਤ ਧੁਨ अनाहत धुन उहदे विच अपनी सुरती नूं जोड़ना, इह जोड़ना ध्यान है जी, अजे समाधी लगी नहीं, अजे जोड़ना ध्यान है। ਉਹ ਜੋੜ ਰਹੇ ਹਨ, ਉਹਦਾ ਧਿਆਨ ਲਗਾ ਰਹੇ ਹਨ।
ਜਬੇ ਅਨਾਹਦ ਧੁਨ ਖੁੱਲ ਜਾਵੇ,
ਅਨਾਹਦ ਧੁਨ ਅਨਹਦ ਜਿਹਦੀ ਕੋਈ ਹੱਦ ਬੰਦੀ ਨਹੀਂ, ਅਨਹਤ ਜਿਹੜੀ ਬਿਨਾਂ ਵਜਾਏ ਆਪਣੇ ਆਪ ਅੰਦਰ ਵਜਦੀ ਹੋਵੇ ਉਹਨੂੰ ਕਹਿੰਦੇ ਅਨਾਹਦ। ਉਹ ਅਨਾਹਤ ਧੁਨ ਜਦੋਂ ਆਪਣੇ ਆਪ ਅੰਦਰੋਂ ਖੁੱਲ ਜਾਂਦੀ ਗੁਰੂ ਕਿਰਪਾ ਦੁਆਰਾ, ਆਪਣੇ ਆਪ ਫਿਰ ਉਹਨਾਂ ਨੂੰ ਸਾਰੀਆਂ ਆਵਾਜ਼ਾਂ ਵਿੱਚ ਇੱਕ ਰੱਬ ਦੀ ਆਵਾਜ਼ ਆਉਂਦੀ ਹੈ। ਜੋ ਬੋਲਤ ਹੈ ਮਿਰਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜਿਤਨੇ ਪਸ਼ੂ ਪੰਛੀ ਮੱਛੀ ਆਦਿਕ, ਹਵਾ ਦੀ ਆਵਾਜ਼, ਅੱਗ ਦੀ ਆਵਾਜ਼, ਜਿਹੜੀ ਵੀ ਆਵਾਜ਼ ਹੈ, ਉਹ ਸਾਰੀ ਆਵਾਜ਼ਾਂ 'ਚ ਇੱਕ ਰਸ ਰੱਬ ਦਾ ਸ਼ਬਦ ਹੀ ਸੁਣਦੇ ਹਨ। ਖਾਲਸਾ ਜੀ ਧਿਆਨ ਉੱਥੇ ਰੱਖਦੇ ਹਨ ਸ਼ਬਦ ਵੱਲ, ਭਾਵੇਂ ਕੋਈ ਵੀ ਆਵਾਜ਼ ਆਵੇ, ਉਹਨਾਂ ਦਾ ਧਿਆਨ ਕੇਵਲ ਵਾਹਿਗੁਰੂ ਸ਼ਬਦ ਵਿੱਚ ਹੈ। ਅਖੀਰ 'ਤੇ ਇਹ ਵੀ ਖਤਮ ਹੋ ਜਾਏਗਾ ਖਾਲਸਾ ਜੀ, ਅੱਖੋ ਸਤਨਾਮ
ਸ੍ਰੀ ਵਾਹਿਗੁਰੂ,
ਅਖੀਰ ਤੇ ਵਾਹਿਗੁਰੂ ਵੀ ਲੀਨ ਹੋ ਜਾਣਾ ਹੈ। ਉਹ ਇਸ ਤੋਂ ਵੀ ਅੱਗੇ ਪਹੁੰਚ ਜਾਂਦੇ ਹਨ,
ਕਿਦੋਂ ਜੋਤ ਕੋ ਧਿਆਨ ਲਗਾਵੇ,
ਜਿੱਥੇ ਜੋਤ ਹੈ ਉੱਥੇ ਸ਼ਬਦ ਤਾਂ ਰਿਹਾ ਹੀ ਨਹੀਂ, ਜੋਤ ਵਿੱਚ ਤਾਂ ਸ਼ਬਦ ਹੈ ਹੀ ਨਹੀਂ। ਜੋ ਪ੍ਰਕਾਸ਼ ਰੂਪ ਅਕਾਲ ਪੁਰਖ ਹੈ, ਅੰਦਰ ਮਨੁੱਖ ਦੇ ਜੋਤ ਹੈ, ਉਹ ਜੋਤ ਦਾ ਧਿਆਨ ਲਗਾਉਂਦੇ ਹਨ। ਕਿਦੋਂ ਜਾਂ ਉਹ ਰੱਬ ਦੇ ਪਿਆਰੇ ਆਪਣੇ ਸਰੂਪ ਦਾ ਧਿਆਨ ਲਗਾਉਂਦੇ ਹਨ।
ਇਹ ਅੰਤਰਿਕ ਮਨ ਮੈਂ ਪਹਿਚਾਨੇ,
ਤੇ ਇਹ ਹੈ ਅੰਤਰੀਵ ਧਿਆਨ, ਅੰਦਰਲਾ ਧਿਆਨ ਲਗਾਉਣਾ। ਇੱਕ ਬਾਹਰੀ ਧਿਆਨ, ਇੱਕ ਅੰਦਰੀਵ ਧਿਆਨ ਹੈ। ਅੰਦਰ ਜਿਹੜਾ ਨਹੀਂ ਵਿਖਦਾ ਉਹਦਾ ਧਿਆਨ ਲਗਾਉਣਾ, ਬਾਹਰੀ ਜਿਹੜਾ ਅਸਥੂਲ ਪਸਾਰਾ ਹੈ ਉਹਦਾ ਬਾਹਰੀ ਧਿਆਨ ਹੈ, ਸੂਖਮ ਪਸਾਰਾ ਹੈ ਜਿਹੜਾ ਅੰਦਰਲਾ ਉਹ ਖਾਲਸਾ ਅੰਦਰੀਵ ਧਿਆਨ ਹੈ। ਕਿ ਅੰਦਰੋਂ ਜਿਹੜੀ ਆਵਾਜ਼ ਆ ਰਹੀ ਹੈ, ਸਾਹ ਆ ਰਿਹਾ, ਸਾਹ ਨੂੰ ਪਕੜਨਾ ਪੈਂਦਾ ਹੈ, ਇੱਕ ਇੱਕ ਸਾਹ ਨੂੰ ਪਕੜਨਾ ਪੈਂਦਾ ਹੈ ਗੁਰਸਿੱਖਾਂ ਨੂੰ। ਸਾ ਸਾ ਸਿਮਰੋ ਗੋਬਿੰਦ, ਸਾਹ ਨੂੰ ਪਕੜ ਕੇ ਵਾਹਿਗੁਰੂ ਜਪਣਾ ਪੈਂਦਾ ਹੈ, ਇਹ ਵੀ ਧਿਆਨ ਹੈ। ਹੁਣ ਜਿਹੜੀ ਕਥਾ ਹੋ ਰਹੀ ਹੈ ਇਹਨੂੰ ਪਕੜਨਾ, ਇਹ ਵੀ ਧਿਆਨ ਹੈ। ਕਥਾ ਦਾ ਇੱਕ ਇੱਕ ਸ਼ਬਦ ਪਕੜਨਾ, ਇਹ ਵੀ ਤਾਂ ਧਿਆਨ ਹੈ। ਗੁਰਬਾਣੀ ਦਾ ਮੁੱਖ ਵਾਕ ਹੋ ਰਿਹਾ ਹੈ, ਜਿੱਥੇ ਬੈਠੇ ਹੋ ਉੱਥੇ ਬੈਠ ਕੇ ਸੁਣਨਾ, ਉਹ ਵੀ ਧਿਆਨ ਹੈ। ਨਿਤਨੇਮ ਸਵੇਰੇ ਜਾਪ ਕਰਦੇ ਹਾਂ, ਜਪਜੀ ਸਾਹਿਬ, ਜਾਪ ਸਾਹਿਬ, ਸੋਈਏ ਚੋਪੀ ਸਾਹਿਬ, ਨੰਦ ਸਾਹਿਬ, ਸੁਖਮਨੀ ਸਾਹਿਬ, ਜੋ ਵੀ ਕੋਈ ਜਾਪ ਕਰਦਾ ਹੈ, ਉਹ ਜਿਹੜਾ ਉਹ ਜਪਦਾ ਹੈ ਉਹਨੂੰ ਸੁਣਨਾ, ਉਹਨੂੰ ਪਕੜਨਾ, ਉਹ ਧਿਆਨ ਹੈ। ਜਿਤਨਾ ਧਿਆਨ ਪ੍ਰਪੱਕ ਹੋਵੇਗਾ ਉਤਨਾ ਉਹਦੀ ਬਿਰਤੀ ਸੂਖਮ ਹੋਵੇਗੀ ਖਾਲਸਾ ਜੀ। ਤੇ ਇਹ ਰਾਜਨ, ਇਹ ਅੰਦਰੀਵ ਧਿਆਨ ਹੈ ਕਿ ਜਿਹੜਾ ਸੂਖਮ ਧਿਆਨ ਹੈ, ਅੰਤਰੀਵ ਧਿਆਨ, ਇਹ ਜਾਣੋ।
ਸਪਤਮ ਅੰਗ ਧਾਰਨਾ ਮਾਨੇ,
ਸੱਤਵਾਂ ਅੰਗ ਹੈ ਧਾਰਨਾ, ਧਿਆਨ ਤੋਂ ਬਾਅਦ ਉਹਨੂੰ ਪ੍ਰਪੱਕਤਾ ਵਿੱਚ ਲੈ ਜਾਣਾ, ਇਹ ਸੱਤਵਾਂ ਅੰਗ ਹੈ, ਇਹਨੂੰ ਜਾਣੋ।
ਤੇ ਪ੍ਰਤੀਬੰਧ ਸੰਕਲਪ ਉਠਾਵਨ,
ਜਿਹੜਾ ਧਿਆਨ ਲੱਗ ਰਿਹਾ ਵਿੱਚ ਰੁਕਾਵਟਾਂ ਬੜੀਆਂ ਆਉਂਦੀਆਂ। ਬੰਦਾ ਪਾਠ ਕਰਦਾ ਸਵੇਰੇ ਸਵੇਰੇ, ਉਬਾਸੀਆਂ ਬੜੀਆਂ ਆਉਂਦੀਆਂ, ਨੀਂਦ ਆਉਂਦੀ ਹੈ, ਰੁਕਾਵਟਾਂ ਪੈਂਦੀ, ਪ੍ਰਤੀਬੰਧ ਕਹਿੰਦੇ ਰੁਕਾਵਟਾਂ, ਰੋਕਣ ਵਾਲੇ ਬਹੁਤ ਆਉਂਦੇ ਆ। ਉਸ ਰੁਕਾਵਟ ਨੂੰ ਦੂਰ ਕਰਨਾ ਹੈ, ਜਿਹੜੀ ਰੁਕਾਵਟਾਂ ਪੈਂਦੀਆਂ ਨਾ ਉਹਨੂੰ ਦੂਰ ਕਰਨਾ, ਇਹ ਧਿਆਨ ਤਾਂ ਧਿਆਨ ਵਿੱਚ ਧਾਰਨਾ ਲੈ ਜਾਣੀ ਹੈ ਧਿਆਨ ਤੋਂ ਅੱਗੇ। ਕਿ ਜਿਹੜਾ ਕੋਈ ਧਿਆਨ ਧਾਰਨ ਕਰਦਾ ਹੈ ਉਸ ਤੋਂ ਬਾਅਦ ਉਹ ਧਾਰਨਾ ਵੀ ਜਿਹੜੀ ਰੁਕਾਵਟਾਂ ਆਉਂਦੀਆਂ ਉਸ ਵੱਲ ਧਿਆਨ ਰੱਖਣਾ ਹੈ।
ਤੇ ਪੁਨ ਪੁਨ ਮਨੇ ਹਟਾਵਨ,
ਪੁਨ ਪੁਨ ਮੁੜ ਮੁੜ ਕੇ ਜਿਹੜੇ ਸੰਕਲਪ ਉੱਠਦੇ ਹਨ, ਪਾਠ ਕਰਦਿਆਂ ਕਰਦਿਆਂ ਸੰਕਲਪ ਉੱਠ ਗਿਆ ਕਿ ਮੈਨੂੰ ਇਹ ਚੀਜ਼ ਮਿਲ ਜਾਵੇ, ਜਿਵੇਂ ਭਾਈ ਗੋਪਾਲਾ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਮੇਂ, ਪਾਤਸ਼ਾਹ ਨੇ ਆਪਣੇ ਤੋਂ ਝਾਸਣ ਲਵਾ ਦਿੱਤਾ। ਅਖੀਰ ਤੇ ਮਨ ਚ ਫੁਰਨਾ ਆ ਗਿਆ, ਫੁਰਨਾ ਕਹਿੰਦੇ ਸੰਕਲਪ, ਖਿਆਲ, ਅੰਦਰੋਂ ਹੀ ਖਿਆਲ ਆ ਜਾਣਾ। ਕੋਈ ਧਿਆਨ ਵਿੱਚੋਂ ਖਿਆਲ ਆਇਆ, ਧਿਆਨ ਲਗਾਇਆ ਸੀ, ਧਿਆਨ ਵਿੱਚੋਂ ਦੂਜਾ ਧਿਆਨ ਬਾਹਰ ਆ ਗਿਆ, ਉਹਨੂੰ ਕਹਿੰਦੇ ਸੰਕਲਪ। ਵਿੱਚ ਤੋਂ ਵਿੱਚ ਹੋਰ ਅੱਗੇ ਆਈ ਜਾਣਾ, ਇਹ ਜਿਹੜਾ ਸੰਕਲਪ ਉੱਠਦਾ ਉਹਨੂੰ ਰੋਕਣਾ ਹੈ, ਇਹ ਧਾਰਨਾ ਹੈ ਕਿ ਭਾਈ ਸਾਹਿਬ ਦਾ ਧਿਆਨ ਸੰਕਲਪ ਉੱਠਿਆ ਕਿ ਜਿਹੜਾ ਘੋੜਾ ਭਾਈ ਬਿਧੀ ਚੰਦ ਲੈ ਕੇ ਆਏ ਨਾ, ਜਾਂ ਜਿਹੜਾ ਗੁਰੂ ਕੇ ਪਿਆਰੇ ਪੰਜ ਘੋੜੇ ਲੈ ਕੇ ਘੋੜਾ ਮੈਨੂੰ ਮਿਲ ਜਾਵੇ, ਉਹ ਧਿਆਨ ਘੋੜੇ ਵੱਲ ਚਲਾ ਗਿਆ। ਉਹ ਸੰਕਲਪ ਹੈ ਖਾਲਸਾ ਜੀ, ਉਹ ਸੰਕਲਪ ਨੂੰ ਮੁੜ ਮੁੜ ਕੇ ਪੁਨਹ ਪੁਨਹ ਰੋਕਣਾ ਹੈ। ਧਿਆਨ ਉੱਠਦੇ ਬੰਦੇ ਪਾਠ ਕਰਦੇ ਕਰਦੇ ਜਪੀ ਸਾਹਿਬ ਦਾ, ਉੱਥੇ ਜਾਣਾ, ਉਹ ਕੰਮ ਕਰਨਾ, ਉਹ ਬਾਰ ਬਾਰ ਰੋਕਣਾ ਇਹਨੂੰ। ਫਿਰ ਨਿਤਨੇਮ ਕਰਦੇ ਹਾਂ, ਜਿਹੜੇ ਧਿਆਨ ਵਿੱਚ ਬੈਠਦੇ ਆ ਰੱਬ ਦੇ ਪਿਆਰੇ, ਅੱਖਾਂ ਬੰਦ ਕਰਕੇ ਕੋਈ ਸਾਧੂ ਮਹਾਂਪੁਰਖ ਗੁਰਸਿੱਖ ਬੈਠਦੇ ਹਨ, ਅੰਦਰੋਂ ਅੰਦਰ ਕਈ ਫੁਰਨੇ ਆਉਂਦੇ ਹਨ, ਜਿਹੜਾ ਫੁਰਨਾ ਆਇਆ ਉਹਨੂੰ ਉੱਥੇ ਦਬਾ ਲਓ, ਫਿਰ ਉੱਠੇਗਾ, ਫਿਰ ਦਬਾ ਲਓ, ਉਹ ਬਾਰ ਬਾਰ ਵਾਹਿਗੁਰੂ ਦਾ ਜਾਪ ਕਰੀ ਜਾਓ। ਜਿਤਨਾ ਜ਼ੋਰ ਕੇ ਪਾਠ ਕਰਾਂਗੇ, ਆਤਮ ਰਸ ਟਿਕਾ ਜਾ ਕਰਾਂਗੇ, ਉਤਨਾ ਟਿਕੇਗਾ ਖਾਲਸਾ ਜੀ। ਉਹ ਕੰਨਾਂ ਨੂੰ ਸੁਣਾਵਾਂਗੇ, ਉਤਨਾ ਧਿਆਨ ਪ੍ਰਪੱਕ ਹੋਵੇਗਾ।
ਧਿਆਨ ਵਿਖੇ ਜੋਰੇ ਠਹਿਰਾਵੇ,
ਭਾਈ ਜਿਹੜਾ ਧਿਆਨ ਵਿੱਚ ਆਪਣੀ ਸੁਰਤੀ ਨੂੰ ਟਿਕਾਵੇ, ਉੱਥੇ ਵਾਰ ਵਾਰ ਜੋੜੇ,
ਯਹੀ ਧਾਰਨਾ ਨਾਮ ਕਮਾਵੇ।
ਇਹੀ ਧਾਰਨਾ ਹੈ ਭਾਈ, ਮੁੜ ਮੁੜ ਕੇ ਮਨ ਖਿੰਡਦਾ ਹੈ, ਮੁੜ ਮੁੜ ਕੇ ਮਨ ਦੌੜਦਾ ਹੈ, ਇਹੀ ਧਿਆਨ ਹੈ, ਇਹਨੂੰ ਧਿਆਰਨਾ ਆਖਦੇ ਹਨ।
ਜਬ ਮਨ ਠਹਿਰੇ ਹੋਏ ਅਡੋਲਾ,
ਧਾਰਨਾ ਤੋਂ ਬਾਅਦ ਧਿਆਨ, ਧਾਰਨਾ ਉਸ ਤੋਂ ਬਾਅਦ ਜਦੋਂ ਮਨ ਠਹਿਰ ਗਿਆ, ਪਹਿਲਾਂ ਧਿਆਨ ਲਗਾ ਰਿਹਾ ਕਿਸ ਚੀਜ਼ ਦਾ, ਬਾਹਰੀ ਜਾਂ ਅੰਤਰੀਵ ਧਿਆਨ, ਜਿੱਥੇ ਧਿਆਨ ਲਗਾਉਣਾ ਉੱਥੇ ਕਈ ਫਿਰ ਸੰਕਲਪ ਵਿਕਲਪ ਵੀ ਆਉਣੇ, ਬੁਰੇ ਖਿਆਲ ਵੀ ਆਉਂਦੇ, ਵਿਕਲਪ ਬੁਰੇ ਖਿਆਲ, ਸੰਕਲਪ ਚੰਗੇ ਖਿਆਲ ਵੀ ਆਉਂਦੇ। ਉਹ ਖਿਆਲ ਵੀ ਤਾਂ ਤੰਗ ਕਰਦੇ ਹਨ, ਉਹ ਵੀ ਤਾਂ ਵਿਘਨ ਪਾਉਣ ਵਾਲੇ ਹਨ। ਉਹਨਾਂ ਧਿਆਨ ਧਾਰਨਾ ਕੀ ਹੈ, ਵੀ ਉਹਨਾਂ ਖਿਆਲਾਂ ਨੂੰ ਰੋਕਣਾ ਹੈ, ਕਿ ਜਿਹੜਾ ਧਿਆਨ ਧਾਰਨਾ ਵਿੱਚ ਪ੍ਰਪੱਕ ਹੋ ਗਿਆ ਤੇ ਖਾਲਸਾ ਜੀ ਫਿਰ ਉਦੋਂ ਬਾਅਦ,
ਤੈ ਕੋ ਨਾਮ ਸਮਾਦੇ ਅਡੋਲਾ,
ਬਿਰਤੀ ਹੁਣ ਜੁੜ ਗਈ ਹੈ ਉੱਤੇ, ਧਾਰਨਾ ਚ ਉਹ ਲੀਨ ਹੋ ਗਿਆ ਹੈ, ਧਾਰਨਾ ਤੋਂ ਬਾਅਦ ਉਹਦੀ ਸੁਰਤੀ ਬਿਰਤੀ ਇਕਾਗਰ ਹੁੰਦੀ ਹੈ, ਉਹਨੂੰ ਕਹਿੰਦੇ ਸਮਾਧ ਅਡੋਲਾ, ਅਡੋਲ ਸਮਾਧੀ ਹੈ, ਉਹ ਅਡੋਲ ਸਮਾਧੀ ਚ ਲੀਨ ਹੁੰਦਾ ਹੈ।
ਸੋ ਸਮਾਧ ਹੈ ਉਬੇ ਪ੍ਰਕਾਰੀ,
ਗੁਰੂ ਨਾਨਕ ਪਾਤਸ਼ਾਹ ਜੀ ਕਹਿਣਗੇ ਰਾਜਨ ਉਹ ਸਮਾਧੀ ਵੀ ਉਬੇ ਕਹਿੰਦੇ ਦੋ ਤਰ੍ਹਾਂ ਦੀ ਹੈ, ਦੋ ਤਰ੍ਹਾਂ ਦੀ ਸਮਾਧੀ ਇਹ ਜਾਣੋ,
ਨਿਰਵਿਕਲਪ ਸਾਕਲਪ ਉਚਾਰੀ,
ਨਿਰਵਿਕਲਪ ਤੇ ਸਾ ਵਿਕਲਪ ਇਹ ਦੋ ਤਰ੍ਹਾਂ ਦੀ ਹੈ। ਨਿਰਵਿਕਲਪ ਇਹਦਾ ਨਾਮ ਹੈ ਇੱਕ ਸਮਾਧੀ ਦਾ, ਦੂਜੇ ਦਾ ਨਾਮ ਹੈ ਸਾ ਵਿਕਲਪ, ਇਹ ਦੂਜਾ ਇਹ ਜਾਣੋ।
ਦੋਹਰਾ ਧਿਆਤਾ ਧਿਆਨ ਜੋ ਤੇ ਜੋ ਪ੍ਰਿਥਕ ਪ੍ਰਿਥਕ ਇੱਕ ਜਾਨ,
ਧਿਆਤਾ ਧਿਆਨ ਵਾਲਾ, ਧਿਆਨ ਜਿਹੜੀ ਸੁਰਤੀ ਜਿਹੜਾ ਧਿਆਨ ਉਸ ਵੱਲ ਜਾ ਰਿਹਾ, ਤੇ ਜਿਹਦਾ ਬੰਦਾ ਧਿਆਨ ਲਗਾ ਰਿਹਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਸੇ ਰੱਬ ਦੇ ਪਿਆਰੇ ਨੇ ਆਪਣੀ ਜੋਤ ਦਾ ਧਿਆਨ ਲਗਾਇਆ, ਧਿਆਨ ਲਗਾਉਣ ਵਾਲਾ ਕੌਣ ਹੈ? ਰੱਬ ਦਾ ਪਿਆਰਾ, ਗੁਰਸਿੱਖ, ਨਾਮ ਰਸੀਆ, ਧਿਆਨ ਕਿਹਦਾ ਲਾ ਰਿਹਾ? ਆਪਣੀ ਜੋਤ ਦਾ। ਉਹ ਬਣ ਗਈ ਤੇ, ਧਿਆਤਾ ਧਿਆਨ ਵਾਲਾ ਤੇ ਜੋਤ ਦਾ, ਜਿਹੜੀ ਉਹਦੀ ਸੁਰਤੀ ਅੰਦਰ ਜਾ ਰਹੀ ਹੈ ਸਮਾਧੀ ਰਾਹੀਂ, ਵੀ ਮੈਂ ਧਿਆਨ ਲਗਾ ਰਿਹਾ, ਉਹ ਬਹਿ ਹੈ ਧਿਆਤਾ। ਕਿਹਦਾ ਧਿਆਨ ਲਗਾਵਾਂ? ਆਪਣੀ ਜੋਤ ਦਾ, ਵੀ ਜੋਤ ਵਿੱਚ ਸਮਾ ਜਾਵਾਂ। ਉਹ ਜਿਹੜਾ ਧਿਆਤਾ ਤੋਂ ਲੈ ਕੇ ਧੇ ਤੱਕ ਜਿਹੜੀ ਕਹਿ ਲਓ ਇੱਕ ਪ੍ਰਕਿਰਿਆ ਹੋ ਰਹੀ, ਉਹਨੂੰ ਕਹਿੰਦੇ ਧਿਆਨ। ਜਿਵੇਂ ਕਹਿ ਲਓ ਅੱਖਾਂ ਰਾਹੀਂ ਅਸੀਂ ਤੁਹਾਨੂੰ ਵੇਖ ਰਹੇ ਹਾਂ, ਅੱਖਾਂ ਰਾਹੀਂ ਜਿਹੜੀ ਦ੍ਰਿਸ਼ਟੀ ਜਾ ਰਹੀ ਹੈ ਕਿਸੇ ਨੂੰ, ਵਸਤੂ ਨੂੰ ਵੇਖਦੀ ਹੈ, ਉਹ ਕੀ ਬਣ ਗਈ? ਉਹੀ ਤਾਂ ਦ੍ਰਿਸ਼ਟੀ ਖਾਲਸਾ ਜੀ। ਦ੍ਰਿਸ਼ਟਾ ਦ੍ਰਿਸ਼ ਦ੍ਰਿਸ਼ਟੀ, ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ, ਪ੍ਰਮਾਤਾ ਪ੍ਰਮਾਨ ਪ੍ਰਮੇਹ, ਇਹਨੂੰ ਤ੍ਰਿਪੁਟੀ ਕਹਿੰਦੇ ਹਨ ਯੋਗ ਸਾਧਨਾ ਵਿੱਚ। ਕਿ ਪਾਤਸ਼ਾਹ ਕਹਿਣਗੇ ਇਹ ਜਿਹੜੇ ਤਿੰਨ ਹਨ ਤਿੰਨਾਂ ਨੂੰ ਇੱਕ ਕਰਨਾ ਹੈ। ਜਿਹੜਾ ਬੰਦਾ ਆਪਣੇ ਸਰੂਪ ਦਾ ਧਿਆਨ ਲਗਾ ਰਿਹਾ ਹੈ, ਵਾਹਿਗੁਰੂ ਵਾਹਿਗੁਰੂ ਜਪਦਾ, ਉਹ ਇਹ ਵੀ ਮੁਕਾ ਦੇਵੇ ਮੈਂ ਜਪ ਰਿਹਾ, ਨਾ ਇਹ ਧਿਆਤਾ ਵੀ ਮੁਕਾਉਣਾ ਹੈ। ਕਿਹਦਾ ਧਿਆਨ ਲਗਾ ਰਿਹਾ? ਮੈਂ ਤੂੰ ਦਾ ਭੇਦ ਜਿੱਥੇ ਮਿਟ ਜਾਵੇ ਉੱਥੇ ਅੱਗੇ ਸਮਾਧੀ ਜੁੜਦੀ ਹੈ।
ਸੋ ਸਾ ਵਿਕਲਪ ਕਹਿਤੇ ਜੋਗੀ ਪੁਰਖ ਸੁਜਾਨ,
ਸਾ ਵਿਕਲਪ ਕਹਿੰਦੇ ਹਨ। ਜਿੱਥੇ ਕੋਈ ਰਹਿ ਜਾਵੇ ਧਿਆਨ ਦੀ ਬਿਰਤੀ, ਕਿ ਮੈਂ ਧਿਆਤਾ ਧਿਆਨ ਤੇ, ਕਿ ਇਹ ਵੱਖਰਾ ਵੱਖਰਾ ਜਾਣਨਾ, ਇਹਨੂੰ ਜੋਗੀ ਪੁਰਖ ਸਵ ਵਿਕਲਪ ਸਮਾਧੀ ਕਹਿੰਦੇ ਹਨ।
ਜੋ ਪਈ ਆਪ ਪਿੰਨ ਨੇ ਪਿੰਨ ਧਿਆਨਾ,
ਜਿੱਥੇ ਤਿੰਨ ਸੀ ਉੱਥੇ ਸਵ ਵਿਕਲਪ, ਜਿੱਥੇ ਹੁਣ ਕੋਈ ਨਹੀਂ ਰਿਹਾ ਉੱਥੇ ਇੱਕ ਰਹਿ ਗਈ ਬਸ। ਆਪ ਪਿੰਨ ਨਾ ਜਾਣਨਾ ਕਿ ਮੈਂ ਆਪਣੀ ਜੋਤ ਤੋਂ ਵੱਖਰਾ ਹਾਂ, ਨਾ ਜੋਤ ਮੇਰੇ ਤੋਂ ਵੱਖਰੀ ਹੈ, ਇੱਕ ਹੋ ਗਏ। ਜਿੱਥੇ ਇੱਕ ਹੋ ਗਏ ਉੱਥੇ ਨਿਰਵਿਕਲਪ ਹੈ, ਕੋਈ ਵਿਕਲਪ ਨਹੀਂ ਆਇਆ ਬਸ। ਕੋਈ ਧਿਆਨ ਖੇਡਿਆ ਹੀ ਨਹੀਂ, ਕੋਈ ਰੁਕਾਵਟ ਵੀ ਨਹੀਂ ਆਈ, ਬਸ ਅੰਤਰ ਬਾਹਰ ਬਿਰਤੀ ਇੱਕ ਹੀ ਰਹਿੰਦੀ ਉਹਨਾਂ ਪਿਆਰਿਆਂ ਦੀ। ਉਹ ਰੱਬ ਦੇ ਪਿਆਰੇ ਆਪਣੇ ਤੋਂ ਵੱਖ ਕਿਸੇ ਨੂੰ ਨਹੀਂ ਜਾਣਦੇ।
ਤੇ ਸਭ ਬ੍ਰਹਮ ਰੂਪ ਕਰ ਜਾਣਾ,
ਇਹ ਕਹਿੰਦੇ ਸਾਰੀਆਂ ਵਸਤੂਆਂ ਜਿਹਨੂੰ ਵੇਖਦਾ ਹੈ, ਅੱਖਾਂ ਰਾਹੀਂ ਜਿਹਨੂੰ ਵੇਖਦਾ ਹੈ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਹ ਉਸ ਲਈ ਹੈ ਖਾਲਸਾ ਜੀ। ਤੇ ਕਹਿੰਦੇ ਜਿਹਨੂੰ ਵੇਖ ਰਿਹਾ ਹਾਂ, ਉਹ ਤੇ ਸਭ ਬ੍ਰਹਮ ਰੂਪ ਨੂੰ ਜਾਣਦੇ, ਵੀ ਸਭ ਬ੍ਰਹਮ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉੱਥੇ ਸਭ ਇੱਕ ਹੀ ਹੋ ਜਾਂਦਾ ਹੈ।
ਨਿਰਵਿਕਲਪ ਸੋ ਲਖੋ ਸਮਾਦ,
ਪਾਤਸ਼ਾਹ ਕਹਿੰਦੇ ਰਾਜਨ ਇਹਨੂੰ ਜਾਣੋ ਨਿਰਵਿਕਲਪ, ਇਹ ਨਿਰਵਿਕਲਪ ਸਮਾਧੀ ਹੈ, ਇਹਨੂੰ ਜਾਣੋ।
ਐਸੇ ਅਸ਼ਟ ਅੰਗ ਤਨ ਸਾਧ,
ਅਸ਼ਟ ਅੰਗ ਹਨ ਯੋਗ ਦੇ, ਸਰੀਰ ਰਾਹੀਂ ਇਹਦੀ ਸਾਧਨਾ ਕਰਨੀ ਹੈ।
ਬ੍ਰਿਤਿਆ ਅਰੂੜ ਯੋਗ ਮੈਂ ਜੋ ਲੋ,
ਤੱਕ ਤੇਰੀ ਬ੍ਰਿਤੀ ਯੋਗ ਵਿੱਚ ਅਰੂੜ ਨਹੀਂ ਹੁੰਦੀ, ਪ੍ਰਪੱਕ ਨਹੀਂ ਹੁੰਦੀ।
ਲੈ ਤਾਏ ਕੋ ਰਸ ਸ਼ੁਭ ਤੋ ਲੋ,
ਲੈ ਕਰਨਾ ਹੈ, ਜਦ ਤੱਕ ਲੈ ਨਹੀਂ ਹੁੰਦੀ ਨਾ ਉਹਦਾ ਰਸ ਲਈ ਜਾਣਾ ਹੈ, ਲਈ ਜਾਣਾ ਹੈ। ਜਦੋਂ ਲੈ ਹੋ ਗਿਆ ਫਿਰ ਵੀ ਰਸ ਆਵੇਗਾ। ਸਮਾਧੀ ਚ ਉਹ ਰਸ ਗੁਰੂ ਕੇ ਪਿਆਰ ਹੀ ਰਹਿੰਦੇ ਹਨ, ਜਿਹੜੇ ਸਭ ਰਸਾਂ ਤੋਂ ਉੱਤੇ ਹੈ ਪਿਆਰਾ ਰਸ, ਉਹਨੂੰ ਆਤਮ ਰਸ ਵੀ ਕਹਿੰਦੇ, ਰਾਮ ਰਸ ਵੀ ਕਹਿੰਦੇ, ਸਹਿਜ ਰਸ ਵੀ ਕਹਿੰਦੇ, ਹਰ ਰਸ ਵੀ ਕਹਿੰਦੇ ਹਨ। ਰਾਮ ਰਸ ਪਿਆਰੇ ਜਿਹੇ ਰਸ ਬਿਸਰ ਗਏ ਰਸ ਔਰਾ, ਐ ਰਾਜਨ ਇਹ ਰਾਮ ਰਸ ਆਤਮ ਰਸ ਇਸ ਵਿੱਚ ਉਹ ਲੀਨ ਰਹਿੰਦੇ ਹਨ।
ਉਤਰੇ ਬ੍ਰਿਤ ਯੋਗ ਤੇ ਜਬਈ,
ਜਦੋਂ ਉਹਦੀ ਬ੍ਰਿਤੀ ਯੋਗ ਤੋਂ ਥੱਲੇ ਉਤਰਦੀ ਹੈ,
ਗੁਰੂ ਬਾਣੀ ਸੋ ਪਰਚੇ ਤਬਈ,
ਫਿਰ ਬਾਣੀ ਨਾਲ ਜੁੜ ਜਾਵੇ। ਬ੍ਰਿਤੀ ਤਾਂ ਉੱਤੇ ਥੱਲੇ ਹੋਣੀ ਹੈ, ਜਦੋਂ ਟੁੱਟੇਗੀ ਫਿਰ ਜੁੜਨਾ ਬਾਣੀ ਨਾਲ, ਫਿਰ ਬਾਣੀ ਉੱਤੇ ਲੈ ਜਾਏਗੀ, ਫਿਰ ਦੁਨਿਆਵੀ ਖਿਆਲ ਆਣਗੇ, ਫਿਰ ਟੁੱਟੇਗੀ, ਫਿਰ ਜੋੜਨਾ ਹੈ। इस तरह ए प्रक्रिया करनी है,
ऐसे पीबो को कल्याणा,
इस तरह भी बहुत ज्यादा कल्याण भला होंदा है, मुक्ति होंदी है।
पाए जगत के बंधन हाना,
उस योगी संत महात्मा गुरु के प्यारे दे जगत दे बंधन खत्म हो जांदे हन।
दूजा भगत योग को पंथा,
राजन एसी कष्ट योग ਇਹਦੇ ਅੱਠ ਅੰਗ ਪਾਤਸ਼ਾਹ ਨੇ ਦੱਸੇ। ਹੁਣ ਦੂਜਾ ਹੈ ਭਗਤੀ ਯੋਗ, ਬਸ ਕੇਵਲ ਭਗਤੀ ਕਰਨੀ, ਬਹੁਤਾ ਕਠਿਨਾਈ ਨਹੀਂ, ਬਹੁਤਾ ਖਾਲਸਾ ਧੂਣੀਆਂ ਧਾਣ ਦੀ ਲੋੜ ਨਹੀਂ, ਪੁੱਠੇ ਲਟਕਣ ਦੀ ਲੋੜ ਨਹੀਂ, ਪ੍ਰਾਣਾਯਾਮ ਕਰਨ ਦੀ ਲੋੜ ਨਹੀਂ। ਪਾਤਸ਼ਾਹ ਕਹਿੰਦੇ ਇਹ ਵੀ ਇਹਨਾਂ ਵਿੱਚ ਵੀ ਅੱਠ ਅੰਗ ਆਣਗੇ। ਇਹ ਦੂਜਾ ਹੈ ਭਗਤੀ ਯੋਗ, ਉਹ ਸੁਣੀਏ ਜੀ।
ਅਸ਼ਟੇ ਅੰਗ ਤੇ ਪਾਖਤ ਗ੍ਰੰਥਾ,
ਗ੍ਰੰਥ ਜਿਹੜੇ ਖਾਲਸਾ ਜੀ ਉਹ ਗਿਆਨ ਦੇ ਗ੍ਰੰਥ ਹਨ, ਇਹਦੇ ਵੀ ਅੱਠ ਅੰਗ ਦੱਸਦੇ ਹਨ।
ਪ੍ਰਥਮੇ ਯਮ ਮਨ ਰਾਖਨ ਨੀਵਾ,
ਗੁਰਸਿੱਖਾਂ ਲਈ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਖਾਲਸੇ ਪੰਥ ਲਈ ਹੈ ਖਾਲਸਾ ਜੀ, ਗੁਰੂ ਨਾਨਕ ਪਾਤਸ਼ਾਹ ਦਾ ਇਹ ਯਮ ਹੈ। ਕੀ ਹੈ? ਪ੍ਰਥਮੇ ਯਮ, ਪਹਿਲਾ ਯਮ ਇਹਦਾ ਅੰਗ ਹੈ ਭਗਤੀ ਯੋਗ ਦਾ। ਮਨ ਨੂੰ ਨੀਵਾ ਰੱਖਣਾ, ਬਸ ਮਨ ਨਿਮਰਤਾ ਵਿੱਚ ਰਵੇ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤੱਤ ਨਿਮਰਤਾ ਚ ਰੱਖਣਾ। ਪਾਤਸ਼ਾਹ ਦਾ ਹਰ ਵੇਲੇ ਝੁਕੇ ਰਹਿਣਾ ਹੈ, ਦਾਸਨ ਦਾਸ ਬਣ ਕੇ ਰਹਿਣਾ ਹੈ। ਇਹ ਪਹਿਲਾ ਅੰਗ ਹੈ ਯੋਗ ਦਾ।
ਨਿਜ ਗੁਣ ਤੇ ਨਿਰਮਾਨ ਸਦੀਵਾ,
ਭਾਈ ਜਿਤਨੇ ਵੀ ਗੁਣ ਹੋਣ ਨਾ ਆਪਣੇ ਗੁਣਾਂ ਦਾ ਮਾਣ ਨਹੀਂ ਕਰਨਾ, ਆਪਣੇ ਗੁਣਾਂ ਨੂੰ ਹਮੇਸ਼ਾ ਲੁਕਾ ਕੇ ਰੱਖਣਾ ਹੈ, ਗੁਣਾਂ ਦਾ ਮਾਣ ਨਹੀਂ ਕਰਨਾ, ਨੀਵੇ ਹੋ ਕੇ ਰਹਿਣਾ ਹੈ।
ਦੂਜੋ ਨੇ ਜਾਏ ਸਤ ਸੰਗਤ,
ਪਹਿਲਾਂ ਅਸੀਂ ਨਿਮਰਤਾ ਚ ਰਹਿਣਾ, ਨਿਮਰਤਾ ਭਾਵ ਜੋੜੇ ਝਾੜਨੇ। ਇਹ ਨੀ ਵੀ ਮੈਂ ਜੋੜੇ ਝਾੜ, ਮੈਂ ਹੀ ਝਾੜਾਂਗਾ, ਦੂਜਾ ਨਾ ਆਵੇ ਇੱਥੇ, ਪਰੇ ਹਟੋ ਤੂੰ। ਉਹ ਫਿਰ ਕਾਹਦਾ ਨਿਮਰਤਾ ਜੋੜੇ ਝਾੜਦਾ ਉਹਦਾ। ਇਹ ਗੱਲ ਚੇਤੇ ਆ ਗਈ ਕਥਾ ਵਿੱਚ, ਚਲੋ ਮੈਂ ਗੁਸਾਕੀ ਦੀ ਖਿਮਾ ਮੰਗਾ। ਕਈ ਜੋੜੇ ਝਾੜਦੇ ਵੀ ਨਾ ਉੱਥੇ ਬਾਣੀ ਪੜਦੇ ਗੁਟਕੇ ਲੈ ਕੇ, ਉਹ ਗਲਤ ਹੈ ਖਾਲਸਾ ਜੀ। ਉੱਥੇ ਪੋਥੀ ਸਾਹਿਬ ਲੈ ਕੇ ਜੋੜੇ ਚ ਬਾਣੀ ਨੀ ਪੜਨੀ, ਹਾਂ ਕੰਠ ਬਾਣੀ ਜਾਪ ਕਰ ਲਓ, ਵਾਹਿਗੁਰੂ ਜਪ ਲਓ। ਨਿਮਰਤਾ ਜੋੜੇ ਝਾੜਨੇ, ਇਹ ਨਿਮਰਤਾ ਹੈ, ਇਹ ਪਹਿਲਾ ਅੰਗ ਹੈ। ਦੂਜਾ ਅੰਗ ਹੈ ਖਾਲਸਾ ਜੀਓ, ਕਿ ਸਾਧ ਸੰਗਤ ਕਰਨੀ, ਜੋੜੇ ਝਾੜ ਕੇ ਤਾਂ ਹੀ ਸੰਗਤ ਆਓਗੇ, ਕੁਝ ਰਸ ਮਿਲੇਗਾ। ਸੇਵਾ ਕਰਕੇ ਫਿਰ ਸੰਗਤ ਕਰਨੀ ਹੈ, ਇਹ ਦੂਜਾ ਅੰਗ ਹੈ।
ਕਥਾ ਕੀਰਤਨ ਸੁਨ ਮਿਲ ਪੰਗਤ,
ਪੰਗਤ ਕਹਿੰਦੇ ਸਾਰਿਆਂ ਵਿੱਚ ਮਿਲ ਕੇ ਬੈਠ ਕੇ ਰੱਬ ਦੀ ਕਥਾ ਸੁਣਨੀ ਹੈ, ਰੱਬ ਦਾ ਕੀਰਤਨ ਸੁਣਨਾ ਹੈ।
ਦੋਹਰਾ ਪੜਨ ਸ਼ਕਤ ਜੇ ਹੋਵਈ, ਪੜੇ ਨੇਮ ਕਰ ਸੋਏ,
ਉਹਦੀ ਪੜਨ ਦੀ ਸ਼ਕਤੀ ਹੈ, ਸਮਰੱਥਾ ਹੈ, ਗੁਰਬਾਣੀ ਪੜ ਸਕਦਾ ਹੈ, ਤੇ ਉਹ ਬਾਣੀ ਪੜੇ ਭਾਈ। ਜੇ ਸ਼ਬਦ ਨਾਲ ਪੜ ਸਕਦਾ ਹੈ ਤੇ ਨਾਲ ਪੜੇ, ਭਾਵ ਅੰਦਰ ਪੜੇ, ਉਹਦਾ ਧਿਆਨ ਲਗਾਵੇ। ਰਾਗੀ ਸਿੰਘ ਜਿਹੜੇ ਸ਼ਬਦ ਗਾਇਨ ਕਰਦੇ, ਉਹ ਨਾਲ ਜਿਹੜੇ ਉਚਾਰਨ ਕਰਦੇ, ਚਲੋ ਠੀਕ ਹੋਣਗੇ ਆਪਣੀ ਥਾਂ, ਪਰ ਜਿਹਨਾਂ ਧਿਆਨ ਨਾਲ ਸੁਣਨਾ ਹੈ ਨਾ, ਉਹਦਾ ਜ਼ਿਆਦਾ ਅਸਰ ਪੈਂਦਾ ਧਿਆਨ ਰੱਖਣਾ। ਰਾਗੀ ਸਿੰਘ, ਰਬਾਬੀ ਸਿੰਘ ਗੁਰੂ ਕੇ ਪਿਆਰੇ ਸ਼ਬਦ ਗਾਇਨ ਕਰਦੇ, ਉਹਨੂੰ ਸੁਣਨਾ ਜ਼ਿਆਦਾ ਚੰਗਾ ਹੈ ਖਾਲਸਾ ਜੀ। ਸੁਣ ਕੇ ਅੰਦਰ ਉਹਦਾ ਧਿਆਨ ਲਗਾਵੇ, ਅੰਦਰ ਪੜੇ ਉਹਨੂੰ, ਬਾਹਰੋਂ ਪੜੇਗਾ ਖਾਲਸਾ ਜੀ, ਕਈ ਪੜ੍ਹਦੇ ਗਲਤ, ਉਹ ਵੀ ਨਹੀਂ, ਚਲੋ ਉਹਨੂੰ ਬਾਣੀ ਯਾਦ ਆਉਂਦੀ ਵਾਰ ਵਾਰ, ਕਿਸੇ ਨੂੰ ਗਲਤ ਨਹੀਂ ਕਹਿ ਸਕਦੇ ਸੀ। ਪਰ ਜਿਤਨਾ ਕਹਿ ਲਓ ਸਵਾਦ ਆਨੰਦ ਅੰਦਰ ਸੁਣ ਕੇ ਆਉਂਦਾ ਨਾ, ਅੰਦਰ ਟਿਕਾ ਕੇ ਆਉਂਦਾ, ਉਤਨਾ ਬੋਲਣ ਨਾਲ ਨਹੀਂ ਆਉਂਦਾ। ਪਾਤਸ਼ਾਹ ਕਹਿੰਦੇ ਜੇ ਸੰਗਤ ਚ ਬੈਠਾ ਕੋਈ ਰੱਬ ਦਾ ਪਿਆਰਾ, ਜੇ ਕੋਈ ਬਾਣੀ ਪੜ ਸਕਦਾ, ਉਹ ਪੜੇ ਬਾਣੀ, ਨਿਤਨੇਮ ਕਰੇ ਤਾਂ ਸਹਿਜ ਪਾਠ ਕਰੇ, ਸੰਗਤ ਚ ਬੈਠ ਕੇ ਕੋਈ ਜਾਪ ਕਰੇ।
ਸੁਣਨ ਸ਼ਕਤ ਜੇ ਹੋਵਈ, ਸੁਣੇ ਸੋ ਇੱਕ ਮਨ ਹੋਏ,
ਸੁਣਨ ਦੀ ਸਮਰੱਥਾ ਹੈ, ਇੱਕ ਮਨ ਹੋ ਕੇ ਬਾਣੀ ਸੁਣੇ, ਕਥਾ ਸੁਣੇ, ਉਹ ਕੀਰਤਨ ਸੁਣੇ।
ਚੋਪਈ ਤੀਜੋ ਦੇਸ਼ ਇਕੰਤ ਬਖਾਨੇ,
ਇਕੰਤ ਦੇਸ਼ ਜਿਹਨੂੰ ਅਸੀਂ ਭੌਰਾ ਸਾਹਿਬ ਕਹਿ ਸਕਦੇ ਹਾਂ, ਅੱਜ ਕੱਲ ਤਾਂ ਸਾਡੇ ਭਰਾ ਟੁੱਟ ਕੇ ਪੈਂਦੇ ਨੇ ਭੋਰੇ ਸਾਹਿਬ ਦੇ ਨਾਂ ਤੇ। ਉਹ ਭਾਈ ਇਹ ਕਮਰੇ ਚ ਤੁਸੀਂ ਬੈਠ ਕੇ ਜਿੱਥੇ ਸਿਮਰਨ ਕਰਦੇ ਭੋਰਾ ਸਾਹਿਬ ਹੀ ਹੋਰ ਕੀ ਹੈ। ਇੱਥੇ ਆਲੇ ਦੁਆਲੇ ਇਕਾਂਤ ਹੈ, ਇਕਾਂਤ ਦੇਸ਼, ਇਕਾਂਤ ਬੈਠੇ ਭੋਰਾ ਸਾਹਿਬ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਥੋਂ ਉਪਦੇਸ਼ ਸੁਣ ਕੇ ਅਸੀਂ ਘਰ ਜਾਣਾ ਹੈ, ਘਰ ਵੀ ਤਾਂ ਇਕਾਂਤ ਹੀ ਹੈ, ਉਹਨੂੰ ਇਕਾਂਤ ਦੇਸ਼ ਕਹਿੰਦੇ। ਘਰ ਗੁਰੂ ਤੇਗ ਬਹਾਦਰ ਪਾਤਸ਼ਾਹ ਥੱਲੇ ਨੀਵੇਂ ਭੋਰੇ, ਜਿੱਥੇ ਕੋਈ ਖਾਲਸਾ ਜੀ ਆਲੇ ਦੁਆਲੇ ਕੋਈ ਆਵੇ ਵੀ ਨਾ। ਚਲੋ ਬਾਹਰੋਂ ਕਮਰੇ ਚੋਂ ਕੋਈ ਆਵਾਜ਼ ਖਿੜਕੀਆਂ ਰਾਹੀਂ ਆ ਜਾਏਗੀ, ਥੱਲੋ ਭੋਰੇ ਚੋਂ ਆਵਾਜ਼ ਤਾਂ ਨਹੀਂ ਆਉਂਦੀ ਕਿ ਥੱਲੇ ਹੁੰਦਾ ਖਾਲਸਾ ਜੀ। ਇਹਦਾ ਵੀ ਕਾਰਨ ਇਹ ਵੀ ਹੈ ਖਾਲਸਾ ਜੀ, ਥੱਲੇ ਠੰਡ ਗਰਮੀ ਬਰਾਬਰ ਜੀ ਰਹਿੰਦੀ ਹੈ। ਠੰਡ ਵਿੱਚ ਬਹੁਤੀ ਠੰਡ ਨਹੀਂ, ਗਰਮੀ ਚ ਬਹੁਤੀ ਗਰਮੀ ਨਹੀਂ, ਇਹ ਭੋਰੇ ਇਸ ਕਰਕੇ ਬਣਾਏ ਸਨ। ਇਕਾਂਤ ਰਵੇ, ਸਾਧਨਾ ਪਰਪੱਖ ਪਰਪੱਕਤਾ ਰਵੇ ਖਾਲਸਾ ਜੀ। ਉਹ ਜਿਹੜੇ ਆਪ ਨਾ ਦੇਹੇ ਸ਼ੁਰੂ ਭਰਪਾ ਨਹੀਂ ਤੇ ਨਿੰਦਾ ਜੇ ਗੰਗਾ ਨਹੀਂ, ਉਹ ਕੰਮ ਕਰਦੇ ਖਾਲਸਾ ਜੀ। ਆਪ ਤਾਂ ਕਦੀ ਸਾਧਨਾ ਕਰਦੇ ਨਹੀਂ ਨਾ ਕਿਸੇ ਨੂੰ ਕਰਨ ਦੇਣੀ ਹੈ, ਰਹੋ ਵਿਚਾਰ। ਤੀਜਾ ਇਕਾਂਤ ਦੇਸ਼, ਇਕਾਂਤ ਦੇਸ਼ ਇਕਾਂਤ ਥਾਂ ਤੇ ਬੈਠ ਕੇ ਵਾਹਿਗੁਰੂ ਜਪਣਾ। ਜਿਹੜਾ ਅਸੀਂ ਨਾਮ ਸੁਣ ਕੇ ਆਏ ਆ ਉਹਨੂੰ ਜਪਣਾ ਹੈ, ਜਿਹੜਾ ਬਾਣੀ ਸੁਣ ਕੇ ਬਾਣੀ ਨੂੰ ਯਾਦ ਕਰਨਾ ਹੈ।
ਸਰਬ ਵਿਖੇ ਇੱਕ ਗੋਬਿੰਦ ਜਾਣੇ,
ਜਿਹੜਾ ਭਾਈ ਸੁਣ ਕੇ ਆਏ ਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਸਾਰੇ ਇੱਕ ਰੱਬ ਨੂੰ ਜਾਣਨਾ ਹੈ ਬਸ, ਇਕਾਂਤ ਵਿੱਚ ਹੋਵੇਗਾ ਧਿਆਨ, ਇਕਾਂਤ ਵਿੱਚ ਇਹੀ ਧਿਆਨ ਕਰਨਾ ਹੈ, ਇਹੀ ਜਪਣਾ ਹੈ ਕਿ ਇੱਕ ਵਾਹਿਗੁਰੂ ਸਾਰੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ, ਇਹ ਧਿਆਨ ਲਗਾਉਣਾ ਹੈ।
ਔਰ ਦੂਸਰਾ ਲਖਈ ਨਾ ਏ,
ਦੂਜਾ ਨਾ ਜਾਣੇ ਭਾਈ, ਨਹੀਂ ਇੱਕੋ ਹੀ ਜਾਪ ਹੈ, ਇੱਕ ਦਾ ਹੀ ਧਿਆਨ ਲਗਾਉਣਾ ਹੈ, ਸਾਰੇ ਇੱਕੋ ਹੀ ਜੋਤ ਹੈ, ਦੂਜਾ ਨਾ ਜਾਣੇ। ਦੂਜਾ ਕਾਹੇ ਸਿਮਰੀਏ ਜੰਮੇ ਤੈ ਮਰ ਜਾਏ, ਦੂਜੇ ਦਾ ਜਾਪ ਵੀ ਨਹੀਂ ਕਰਨਾ, ਇੱਕ ਦਾ ਧਿਆਨ ਲਗਾਓ, ਇੱਕ ਜੋਤ ਹੀ ਸਭਨਾ ਵੀ ਜਾਣੋ।
ਏਕੋ ਵਿਆਪਕ ਸਭ ਕਟ ਮਾਏ,
ਸਾਰੇ ਹਿਰਦੇ ਚ ਇੱਕੋ ਹੀ ਜੋਤ ਹੈ, ਉਹੀ ਵਿਆਪਕ ਹੈ, ਵਿਆਪਕ ਹੈ ਸਭ ਹੀ ਕੇ ਬਿਖੈ। ਕਲਗੀਧਰ ਪਿਤਾ 33 ਸਵਈਏ ਬਾਣੀ ਹੈ ਮਹਾਰਾਜ ਜੀ। ਵਿਆਪਕ ਹੈ ਸਭ ਹੀ ਕੇ ਬਿਖੈ, ਸਭਨਾ ਦੇ ਹਿਰਦੇ ਚ ਉਹੀ ਜੋਤ ਹੈ। ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ, ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਇੱਕੋ ਹੀ ਨੂਰ ਹੈ, ਇੱਕੋ ਹੀ ਜੋਤ ਸਭਨਾ ਵਿੱਚ ਹੈ।
ਚੌਥੋ ਆਸਨ ਸਮਝੋ ਚਿੱਤ,
ਆਸਣ ਹੈ ਉਹਨੂੰ ਮਨ ਵਿੱਚ ਸਮਝੋ, ਇਸ ਤਰ੍ਹਾਂ ਸਮਝੋ
ਕਰੇ ਗੋਬਿੰਦ ਵਿਖੇ ਥਿਤ ਬ੍ਰਿਤ।
ਆਸਨ ਕੀ ਹੈ? ਆਪਣੀ ਬਿਰਤੀ ਨੂੰ ਪ੍ਰਮਾਤਮਾ ਦੇ ਵਿੱਚ ਟਿਕਾਣਾ ਹੈ। ਯੋਗ ਦਾ ਆਸਨ ਸੀ ਕਿ ਕਿਵੇਂ ਬਹਿਣਾ ਹੈ, ਚੌਂਕੜਾ ਮਾਰ ਕੇ ਬਹਿਣਾ, ਲੱਕ ਸਿੱਧੀ ਕਰਕੇ ਬਹਿਣਾ ਹੈ, ਕੋਈ ਪਦਮ ਆਸਨ ਹੈ, ਕੋਈ ਸਿੰਘ ਆਸਨ ਹੈ, ਇਹ ਵੱਖ ਵੱਖ ਆਸਨ 84 ਤਰ੍ਹਾਂ ਦੇ ਆਸਨ, ਯੋਗ ਸਿੱਧ ਅਰ ਆਸਨ 84 ਤਰ੍ਹਾਂ ਦੇ ਆਸਨ। ਤੇ ਖਾਲਸਾ ਚ ਗੁਰਸਿੱਖਾਂ ਲਈ ਤਾਂ ਆਸਨ ਕੀ ਹੈ? ਆਪਣੀ ਬਿਰਤੀ ਨੂੰ ਵਾਹਿਗੁਰੂ ਦੇ ਵਿੱਚ ਟਿਕਾਣਾ ਹੈ ਬਸ। ਵਾਹਿਗੁਰੂ, ਇਹ ਬਿਰਤੀ ਉਧਰ ਟਿਕਾਣੀ ਬਸ। ਜਦੋਂ ਇਹ ਵਾਹਿਗੁਰੂ ਦੇ ਵਿੱਚ ਸੁਰਤੀ ਬਿਰਤੀ ਇੱਕ ਹੋ ਗਈ ਨਾ, ਸੁਰਤੀ ਬਿਰਤੀ ਕਾਗਰ, ਇਹ ਆਸਨ ਲਗਾਉਣਾ ਹੈ, ਬਹਿਣਾ ਹੈ। ਆਸਨ ਕੀ? ਬਹਿਣਾ। ਉਹ ਬੰਦਿਆ ਟਿੱਕ ਕੇ ਬਹਿ ਤਾਂ ਸਹੀ, ਤੇਰਾ ਮਨ ਖਿੰਡੀ ਜਾ ਰਿਹਾ ਓਏ, ਉਹ ਟਿੱਕ ਕੇ ਬੈਠ, ਆਪਣੀ ਬਿਰਤੀ ਨੂੰ ਟਿਕਾ ਲੈ।
ਪੰਚਮ ਪ੍ਰਾਣਾਯਾਮ ਚੀਨੰਗ,
ਚੀਨੰਗ ਕਹਿੰਦੇ ਜਾਣੋ, ਪੰਜਵਾਂ ਪ੍ਰਾਣਾਯਾਮ ਜਾਣੋ ਜੀ।
ਪੂਰਕ ਕੁੰਭਕ ਰੇਚਕ ਤੀਨ,
ਇਹ ਤਿੰਨ ਤਰ੍ਹਾਂ ਦਾ ਪ੍ਰਾਣਾਯਾਮ ਹੈ, ਇੱਕੋ ਹੀ, ਪੂਰਕ ਕੁੰਭਕ ਰੇਚਕ, ਪਹਿਲਾਂ ਖਿੱਚਣਾ ਹੈ, ਫਿਰ ਟਿਕਾਣਾ ਹੈ, ਠਹਿਰਾਣਾ ਹੈ, फिर उतारना है। जिवें जोगी ओम दा जाप करदे ने अपने श्वास उत्ते खिच के लै जांदे ने, फिर टिकाउंदे हन सुखमना नाड़ी विच, फिर थले उतारदे हन। ते गुरसिखां दे की है, अपने खालसा जी विकारां वल्लों सुरती नूं उत्ते खिचना है। बस पाठ करदे आ, बाणी पढ़दे आ, सिमरन करदे आ, संगत करदे आ, जिहड़ी बिरती विकारां वल जांदी नूं खिच के ना शब्द वल लै जाना है। ये प्राणायाम करना है।
दोहरा पूरक गुर के बचन सुन सबे करख कर ले।
पूरक की है? खिचना। गुरु दे बचन सुन के ना उन खिचना अंदर, बाणी सुन के अंदर, बाणी उपदेश खिचना अंदर, अंदर खिच के लै जाना। अंदर ओ खिच के लै जांगे ते अंदरले जड़े विकार ओ बाहर जाणगे अपने आप। विकारा वालों बिरती खिच के ना शब्द वाल लै जानी है। शब्द नूं अंदर खिच के ध्यान रखना अंदर। प्राणायाम कि प्राण कहने सां, सां राही खालसा जी वाहिगुरु दा ध्यान लगाउणा है, बाणी दा ध्यान लगाउणा है। श्वास श्वास वाहिगुरु अंदर खिचना है। वाहिगुरु अंदर खिच के लै जाना है। जितना अंदर खिंचना है खालसा जीओ, ए एक है खालसा जी पूरक।
बच सुन समझी वस्त जो रिदे सदा थिर के।
गुरु दे बचन अंदर खिंच के उन समझिए कि बचना विच केड़ी वस्तु है, गुरु दी बाणी च केड़ी वस्तु है। एक बस्त अगोचर पाई, बस्त अगोचर आत्म वस्तु नूं अंदर खिंचना है, उत्थे टिकना है अंदर। अपने प्राण अपनी आत्मा दे विच टिकाउणे हन। श्वास उधर टिकाना है, ठहरना, ठहर जाओ पाई, ते उत्थे ठहरा करना है।
जो पाई कर अभ्यास नाते पर हरे।
भाई अभ्यास करना है, अभ्यास तो दूर नहीं होना।
सद ठहरावन मन में करे।
अपने आप नू टिकाउना है, गुरु दे बचना नू अंदर ठहराना है हमेशा ही। जो सुनिया नू कमाना है, ये ठहराना है। सुनता सी रहने सब कुछ पर ठहरांदे नहीं अंदर। ओनू अंदर खिच के ठहराना है, रोकना है।
कुंभक दूजो इसी प्रकारा।
दूजा कुंभक इसे तरह है। पहला उत्तर खिच के ले जाना वाहेगुरु, फिर अंदर टिका के रखना है। टिके रह पाई वाहेगुरु, अरदास बार बार करनी है। गुरसिखां दे हर कार्य विच बार बार कदम कदम अरदास होंदी है। बस करो तुरना है अरदास, चौड़े झाड़ने अरदास, संगज बहना है अरदास, एकांत जी बहना है अरदास, आसन लगाना है अपनी बिरती अंदर जोड़नी अरदास, प्राणायाम करना है तब भी अरदास। हर कदम ते हर पख वेले अरदास होंदी है।
तीजो रेचक करो उचारा।
तीजा ए रेचक है।
सतगुर बचन जो तजना कहा।
रेचक की है? कह लो खालसा जी थले त्यागना, जो गुरु दे बचना छड़िया क्या है, छड़ना है। पाशा ने आखे नु छड़ दो, ओनु त्यागना है।
तह तज दे होत सुख महा।
ओनु छड़ दवे ओनु महान सुख मिलदा है।
खष्टम ध्यान अंग सुन जैसे।
छेवां ध्यान दा अंग सुनिए जी हुण।
पढ़न सुनन गुर बच जब वैसे।
गुरु दी बाणी गुरु दे बचन पढ़ने हन सुनने हन।
शब्द अर्थ में राखे ध्याना।
अपना ध्यान रखना शब्द दे अर्थ विच कि पातशाह दा बचन की आखदा है, बाणी की आखदी है, क्या पढ़िए क्या गुनिए, क्या वेद पुराना सुनिए, पढ़े सुने क्या होई, ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪ ਸਗਵਾਰਾ ਕਿਆ ਸੋਚੈ ਬਾਰੰਬਾਰਾ ਰਹਾਉ। ਕੀ ਉਪਦੇਸ਼ ਹੈ? ਇਹਨੂੰ ਅੰਦਰ ਠਹਿਰਾਉਣਾ ਹੈ, ਬਾਰ ਬਾਰ ਧਿਆਨ ਇਹਦਾ ਲਗਾਉਣਾ ਹੈ, ਬਾਰ ਬਾਰ ਇਸ ਵਿੱਚ ਪ੍ਰਪੱਕਤਾ ਲੈ ਜਾਣੀ ਹੈ।
ਹੋਰਨ ਦੇ ਸੰਕਲਪ ਨਾ,
ਹੋਰ ਕੋਈ ਸੰਕਲਪ ਅੰਦਰ ਪੈਦਾ ਨਾ ਹੋਣ ਦੇ। ਬਾਣੀ ਨੂੰ ਸੁਣਦੇ ਬਾਣੀ ਦੇ ਅਰਥਾਂ ਧਿਆਨ ਜਾਵੇ, ਉਹਦਾ ਅੰਦਰ ਜਿਹੜੇ ਖਿਆਲ ਪੈਦਾ ਹੋਣੇ ਉਹ ਖਿਆਲ ਨਾ ਪੈਦਾ ਹੋਣ ਦੇ।
ਸਪਤਮ ਅਹੇ ਧਾਰਨਾ ਅੰਗਾ,
ਸੱਤਵਾਂ ਅੰਗ ਹੈ ਧਾਰਨਾ, ਕਿ ਬੰਦਿਆ ਧਿਆਨ ਨੂੰ ਪ੍ਰਪੱਕ ਕਰਨਾ ਹੈ।
ਇਸ ਸਰੂਪ ਸੁਣੀਏ ਰੁਚ ਸੰਗਾ,
ਇਹਦਾ ਸਰੂਪ ਹੈ ਰੁਚੀ ਨਾਲ ਸੁਣੀਏ ਜੀ, ਸ਼ੌਂਕ ਨਾਲ ਸੁਣੀਏ ਜੀ।
ਮਨ ਸੰਕਲਪ ਵਿਖੇ ਜੇ ਜਾਵੇ,
ਜਿਹੜਾ ਮਨ ਸੰਕਲਪਾਂ ਦੇ ਵਿੱਚ ਜਾਂਦਾ ਹੈ, ਧਿਆਨ ਲਗਾਉਂਦੇ ਆ ਮਨ ਵਿੱਚ ਕਈ ਖਿਆਲ ਉੱਠਦੇ ਹਨ, ਅਰਦਾਸ ਕਰਦੇ ਆ ਬੜੇ ਖਿਆਲ ਆਉਂਦੇ, ਉਹ ਵੀ ਤਾਂ ਧਿਆਨ ਹੈ, ਅਰਦਾਸ ਵੀ ਤਾਂ ਧਿਆਨ ਹੈ। ਅਰਦਾਸ ਕਰਦੇ ਜਿਹੜੇ ਧਿਆਨ ਸੰਕਲਪ ਉੱਠਦੇ ਹਨ ਉਹਨਾਂ ਤੋਂ ਰੋਕਣਾ ਹੈ।
ਉਨ ਮਨ ਰੋਕ ਸ਼ਬਦ ਮੈਂ ਲਾਵੇ,
ਉੱਥੋਂ ਰੋਕ ਕੇ ਪੁੰਨ ਕਹਿੰਦੇ, ਫਿਰ ਉੱਥੋਂ ਰੋਕ ਕੇ ਸ਼ਬਦ ਵਿੱਚ ਜੋੜਨਾ ਹੈ।
ਜਬ ਮਨ ਟਿਕਿਓ ਘਟੀ ਦੋ ਚਾਰਾ,
ਮਨ ਇਸ ਤਰ੍ਹਾਂ ਪਹਿਲਾਂ ਘਟੀ ਕਹਿੰਦੇ ਇੱਕ ਘੜੀ 24 ਮਿੰਟ, ਦੋ ਘੜੀਆਂ 48 ਮਿੰਟ, ਚਾਰ ਘੜੀਆਂ 96 ਮਿੰਟ, ਘਟੀ ਦੋ ਘਟੀ ਚਾਰ, ਇੱਕ ਘੜੀ ਦੋ ਘੜੀ ਚਾਰ ਘੜੀ, ਕਿਤਨਾ ਵੀ ਟਿਕ ਜਾਵੇ, ਇੱਕ ਮਿੰਟ ਹੀ ਬੜਾ ਭਾਈ, ਪਹਿਲਾਂ ਅੱਧਾ ਮਿੰਟ ਹੀ ਟਿਕਦਾ। ਵਾਹਿਗੁਰੂ ਜਪਦੇ ਨਾਲ ਹੀ ਮਨ ਦੌੜ ਜਾਂਦਾ ਹੈ, ਪਹਿਲਾਂ ਇੱਕ ਦੋ ਸੈਕਿੰਡ ਹੀ ਬੜਾ ਹੈ, 4 ਸੈਕਿੰਡ, 10 ਸੈਕਿੰਡ, ਇੰਨਾ ਹੀ ਬੜਾ ਹੈ, ਖਾਲਸਾ ਤੁਰੀ ਜਾਵੇਗਾ ਅੱਗੇ। ਫਿਰ ਆਪਣੇ ਆਪ ਗੁਰਸਿੱਖਾਂ ਦਾ ਧਿਆਨ ਇਹ ਪ੍ਰਪੱਕ ਹੋ ਜਾਂਦਾ ਹੈ।
ਤੈਕੋ ਨਾਮ ਸਮਾਧੀ ਉਚਾਰਾ,
ਧਿਆਨ ਜੁੜ ਗਿਆ ਧਾਰਨਾ ਤੋਂ, ਸੰਕਲਪ ਹਟ ਗਿਆ, ਤੇ ਜਿਹਦਾ ਬਿਲਕੁਲ ਧਿਆਨ ਪ੍ਰਪੱਕ ਹੋ ਗਿਆ, ਸਮਾਧੀ ਜੁੜ ਗਈ ਨਾ, ਉਹਨੂੰ ਸਮਾਧੀ ਆਖਦੇ ਹਨ।
ਸ਼ਬਦ ਵਿਖੇ ਜਬ ਲਗੀ ਸਮਾਧੇ,
ਸ਼ਬਦ ਦੇ ਵਿੱਚ ਉਹਦੀ ਸਮਾਧੀ ਜੁੜ ਜਾਂਦੀ ਹੈ।
ਕਿਸੇ ਵਧਾਵੇ ਤਨ ਮਨ ਸਾਧ,
ਤਨ ਮਨ ਸਾਧ ਕੇ ਵਧਾਉਣਾ ਹੈ। ਅੱਜ ਚੌਂਕੜਾ ਮਾਰ ਕੇ ਬੈਠੇ ਆ 10 ਮਿੰਟ, ਕੱਲ ਨੂੰ 12 ਮਿੰਟ, ਇਸੇ ਤਰ੍ਹਾਂ ਹਿੱਲਣਾ ਨਹੀਂ, ਇਹ ਤਾਂ ਬਾਰ ਬਾਰ ਬੰਦੇ ਗੋਡੇ ਹੀ ਪਟਾਈ ਜਾਂਦੇ ਨੇ, ਇਹ ਵੀ ਤਾਂ ਹੈ ਤਾਂ ਥੋੜਾ ਜਾ ਹੱਠ ਯੋਗ ਹੀ ਹੈ। ਪਹਿਲਾਂ ਹੱਠ ਯੋਗ ਹੋਵੇਗਾ, ਫਿਰ ਸਹਿਜ ਯੋਗ ਆਪੇ ਬਣ ਜਾਏਗਾ। ਜਦੋਂ 5 ਪਿਆਰੇ ਸਾਹਿਬਾਨ ਗੁਰੂ ਸਰੂਪ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦੇਣਾ, ਕਹਿੰਦੇ 40 ਦਿਨ ਤੁਸੀਂ ਕਿਸ਼ਨ ਨਾਲ ਕਰਨਾ ਹੀ ਕਰਨਾ ਹੈ, ਨਿਤਨੇਮ ਕਰਨਾ ਹੀ ਕਰਨਾ ਹੈ, ਉਹ 40 ਦਿਨ ਹੱਠ ਯੋਗ ਕਰਨਾ ਪੈਂਦਾ। ਵੀ ਮਹਾਂਪੁਰਖਾਂ ਦੇ ਬਚਨ ਹਨ, ਗੁਰੂ ਦੇ ਬਚਨ ਹਨ, 5 ਸਾਹਿਬਾਨ ਦੇ ਬਚਨ ਹਨ, ਜਦੋਂ 40 ਦਿਨ ਕਰੋਗੇ ਤੁਹਾਡਾ ਆਪਣੇ ਆਪ ਉਹ ਨੇਮ ਬਣ ਜਾਏਗਾ। ਫਿਰ 41ਵੇਂ ਦਿਨ ਪਹਿਲਾਂ ਹੱਠ ਯੋਗ ਤੋਂ ਫਿਰ ਨੇਮ ਯੋਗ, ਸਹਿਜ ਯੋਗ ਆਪੇ ਆ ਜਾਏਗਾ। ਇਸ ਕਰਕੇ ਧਿਆਨ ਇਸ ਤਰ੍ਹਾਂ ਜੋੜ ਕੇ ਸਮਾਧੀ ਚ ਲੀਨ ਰਹਿਣਾ ਹੈ ਕਿ ਆਪਣੇ ਆਪ ਨੂੰ ਟਿਕਾਣਾ ਹੈ।
ਅਸ਼ਟ ਜਾਮ ਮਨ ਸ਼ਬਦ ਵਿਖੇ ਜਬ,
8 ਪਹਿਰ ਗੁਰੂ ਦੇ ਸ਼ਬਦ ਵਿੱਚ ਮਨ ਜੁੜ ਜਾਵੇ,
ਪੂਰਨ ਓਤ ਸਮਾਧ ਪਲੇ ਤਬ,
ਸਮਾਧੀ ਪੂਰੀ ਹੁੰਦੀ ਹੈ। 8 ਪਹਿਰ 24 ਘੰਟੇ ਲਗਾਤਾਰ ਵਾਹਿਗੁਰੂ, ਇਹ ਸ਼ਬਦ ਵਿੱਚ ਧਿਆਨ ਜੁੜਿਆ ਰਵੇ, ਆਤਮ ਵਿੱਚ ਧਿਆਨ ਜੁੜਿਆ ਰਵੇ, ਸਮਾਧੀ ਲੱਗੀ ਰਵੇ ਨਾ, ਇਹ ਸਮਾਧੀ ਹੈ।
ਦੋਹਰਾ ਭਗਤ ਜੋਗ ਇਹ ਜਾਣੀਏ, ਕਲ ਮੈਂ ਪੰਥ ਸੁਖੇ
ਨਾਨਕ ਪਾਤਸ਼ਾਹ ਕਹਿੰਦੇ ਭਗਤੀ ਯੋਗ ਹੈ, ਇਹ ਕਲਯੁਗ ਸੌਖਾ ਹੈ, ਇੱਥੇ ਬਸ ਸਮਾਂ ਕਲਯੁਗ ਦਾ ਹੈ, ਇੱਥੇ ਇਹੀ ਸੌਖਾ ਹੈ ਵੀ ਆ ਕੇ ਜੋੜੇ ਝਾੜੀਏ, ਸੰਗਜ ਬੈਠੀਏ, ਇਥੋਂ ਸੁਣ ਕੇ ਇਕਾਂਤ ਜਿਹੜਾ ਸੁਣਿਆ ਉਹਨੂੰ ਧਿਆਨ ਧਾਰਨ ਕਰੀਏ, ਅੰਦਰ ਆਪਣੀ ਬਿਰਤੀ ਨੂੰ ਰੋਕੀਏ, ਆਸਣ ਲਗਾਈਏ, ਫਿਰ ਪ੍ਰਾਣਾਯਾਮ ਕਿਵੇਂ ਖਾਲਸਾ ਗੁਰੂ ਦੇ ਬਚਨਾਂ ਨੂੰ ਅੰਦਰ ਲੈ ਕੇ ਜਾਣਾ, ਵਿਕਾਰ ਨੂੰ ਬਾਹਰ ਕੱਢਣਾ ਹੈ, फिर ध्यान लगाना, फिर धारणा, संकल्प विकल्प तो परे हटना है, फुरने परे करने, फिर ले जाना समाधि विच, ए सोखा है। भाव गुरु जी कृपा सदका है, अपने आप नहीं। अखो सतना
श्री वाहे,
कहते जी मैं कर लवा ना, बस अरदास चलनी पाशा तुसी कराउना है। ते कलयुग यही सुखैन है,
कष्ट जोग दुष्टर अहे होए न जे नंकेन।
जे जने खने तो नहीं होंदा कष्ट योग, जेड़ा हठ योग है ना वो जने खने तो नहीं होंदा, ओखा है कठिन है।
चौपाई श्री गुरमुख ते सुने उपदेशु,
जदों श्री गुरु नानक पातशाह दे मुखार बिन तो राय बुलार दे खालसा च पहला बख्शिश होई, हुण बख्शिश दूजे राजे नूं होई, राजे शिवनाम नूं। देखो सब राजे नूं बख्शिश पातशाह दे दर तों हुंदी है, ते राजे शिवनाम नूं जदों बख्शिश होई,
हाथ जोर पग परे ओ नरेशु,
ते ऐसा नरेशु राजा शिवनाम हाथ जोड़ के गुरु चरणा ते उन्हें मत्था टेकिया है।
सीखे उचात योग बाहोरी,
राजा सिखना चाहुंदा भी ए योग भी सिखा, ते आत्म योग सहज योग भी सिखा।
हृदय लालसा जाए ना थोरी,
जिदे मन विच लालसा ज्यादा है, थोड़ी नहीं है ज्यादा है, कि ज्यादा मैं सिखा ज्यादा आत्म रस प्राप्त करा ते लीन हो जावा। ते ए उपदेश दिता है पातशाह गुरु नानक महाराज जी ने राजे शिव नाम नू, ते राजा हुण कीवें कमावेगा, ते कीवें पातशाह उत्थों उस ते बख्शिश करके अगे होर चाले पाणगे, ओ कथा आप जी खालसा जीओ समय अनुसार अगले प्रकरणा विखे श्रवण करना जी।